ਅਗਲਾ ਦਸਵਾਂ ਸ਼ਬਦ ਮਹਾਰਾਜ ਫਰਮਾਉਂਦੇ ਹਨ, ਸਲੋਕ ਮਹੱਲਾ ਪਹਿਲਾ, ਪੁਰੀਆਂ ਖੰਡਾਂ ਸਿਰ ਕਰੇ, ਇੱਕ ਪੈਰ ਤੇ ਆਏ, ਪੌਣ ਮਾਰ ਮਨ ਜਪ ਕਰੇ, ਸਿਰ ਮੁੰਡੀ ਤਲੈ ਦੇ, ਕਿਸ ਉੱਪਰ ਉਹ ਟਿਕ ਟਿਕੈ, ਕਿਸਨੋਂ ਜ਼ੋਰ ਕਰੇ, ਕਿਸ ਨੂੰ ਕਹੀਐ ਨਾਨਕਾ, ਕਿਸ ਨੂੰ ਕਰਤਾ ਦੇ, ਹੁਕਮ ਰਹਾਏ ਆਪਣੇ ਮੂਰਖ ਆਪ ਗਣੇ। ਸੋ ਮਹਾਰਾਜ ਸੱਚੇ ਪਾਤਸ਼ਾਹ ਇਹ ਸਾਰੇ ਜਿਹੜੇ ਅਰਥ ਨੇ, ਸੋ ਇਸ ਢੰਗ ਨਾਲ ਆਪਾਂ ਨੂੰ ਪਾਵਨ ਬਚਨ ਸਮਝਾਉਣਗੇ ਬਈ ਜਿਸ ਪ੍ਰਕਾਰ 99 ਤੁਕਾਂ ਕਰਕੇ ਸਾਰੀ ਤੁਕ ਦਾ ਅਰਥ ਬਣਨਾ ਹੈ। ਸਤਿਗੁਰੂ ਫਰਮਾਉਂਦੇ ਹਨ ਕਿ ਪੁਰੀਆਂ ਅਤੇ ਖੰਡਾਂ ਦੇ ਰਾਜਿਆਂ ਨੂੰ ਗੁਲਾਮ ਬਣਾ ਕੇ ਉਹਨਾਂ ਦੇ ਹੱਥ ਚੌਰ ਜਾਂ ਛਤਰ ਦੇ ਕੇ ਆਪਣੇ ਸਿਰ ਪਰ ਖੜਾ ਕਰੇ, ਅਤੇ ਬ੍ਰਹਮਪੁਰੀ, ਵਿਸ਼ਨਪੁਰੀ, ਸ਼ਿਵਪੁਰੀ, ਇੰਦਰਪੁਰੀ ਇਤਿਆਦਿ ਸਭ ਪੁਰੀਆਂ ਦੇ ਰਾਜਿਆਂ ਪਰ ਅਤੇ ਖੰਡਾਂ ਦੇ ਰਾਜਿਆਂ ਪਰ ਆਪਣਾ ਹੁਕਮ ਚਲਾਉਣਾ ਕਰੇ, ਜਿਵੇਂ ਰਾਵਣ ਨੇ ਸਾਰਿਆਂ ਉੱਤੇ ਆਪਣਾ ਹੁਕਮ ਕੀਤਾ ਸੀ। ਸੋ ਜਿਸ ਕਰਕੇ ਸਾਰੇ ਦੇਵਤੇ ਦੀ ਸੇਵਾ ਕਰਦੇ ਹੁੰਦੇ ਸੀ। ਬਾਣੀ 'ਚ ਵੀ ਲਿਖਿਆ, ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਏ। ਹੋਰ ਕੀ ਆਖਣਾ, ਇਹਨੇ ਤਾਂ ਕਾਲ ਨੂੰ ਵੀ ਆਪਣੇ ਮੰਜੇ ਦੇ ਪਾਵੇ ਨਾਲ ਬੰਨਿਆ ਹੋਇਆ ਸੀ। ਜਾਂ ਪੁਰੀਆਂ ਅਤੇ ਖੰਡਾਂ ਦੇ ਰਾਜਿਆਂ ਨੂੰ ਸਿਰ ਕਰੇ, ਸਰ ਕਰ ਲਵੇ, ਜਿੱਤ ਲੈਣਾ ਕਰੇ, ਐਡਾ ਚੱਕਰਵਰਤੀ ਬਾਦਸ਼ਾਹ ਹੋ ਕੇ ਜੇ ਆਪ ਗਿਣੇ, ਆਪਣੇ ਆਪ ਨੂੰ ਉੱਚਾ ਗਿਣਦਾ ਹੈ ਤਾਂ ਕੀ ਕਹਿੰਦੇ, ਉਹ ਕੀ ਹੈ? ਉਹ ਕਹਿੰਦੇ ਮੂਰਖ ਆਦਮੀ, ਮੂਰਖ। ਅਸੀਂ ਉਹਦੇ ਕੋਲੋਂ ਪੁੱਛਦੇ ਹਾਂ ਕਿਸ ਉੱਪਰ ਉਹ ਟਿਕ ਟਿਕਾ, ਉਹ ਕਿਸ ਟਿਕ ਭਾਵ ਆਸਰੇ ਉੱਤੇ ਟਿਕਿਆ ਹੋਇਆ। ਹੁਕਮ ਰਹਾਏ ਆਪਣੇ, ਪਰਮੇਸ਼ੁਰ ਤਾਂ ਸਾਰਿਆਂ ਨੂੰ ਆਪਣੇ ਹੁਕਮ ਵਿੱਚ ਚਲਾਉਂਦਾ। ਇਸ ਨੂੰ ਜ਼ੋਰ ਕਰੇ, ਇਹ ਜੀ ਭਲਾ ਕਿਹਦੇ ਉੱਤੇ ਜ਼ੋਰ ਕਰਦਾ? ਹੁਣ ਦੂਜਾ ਦੱਸਦੇ ਸਾਧਨ ਕਰਨ ਵਾਲਿਆਂ ਦਾ ਪ੍ਰਸੰਗ, ਇੱਕ ਪੈਰ 'ਤੇ ਆਏ, ਇੱਕ ਪੈਰ ਉੱਤੇ ਖਲੋ ਕੇ ਜੋ ਪ੍ਰਭੂ ਨੂੰ ਧਿਆਉਂਦੇ ਹਨ, ਪੌਣ ਮਾਰ ਮਨ ਜਪ ਕਰੇ, ਵਾਸ਼ਨਾ ਨੂੰ ਮਾਰ ਕੇ ਜੋ ਮਨ ਵਿੱਚ ਹਰੀ ਦਾ ਜਪ ਕਰਦੇ ਹਨ, ਸਿਰ ਮੁੰਡੀ ਤਲੈ ਦੇ, ਸਿਰ ਜਿਹੜਾ ਹੈ ਆਪਣਾ ਅਤੇ ਆਪਣਾ ਕਪਾਲੀ ਆਸਣ ਆਦਿਕ ਲਾਉਂਦੇ ਪੁੱਠਾ ਕਰਕੇ, ਪੈਰ ਤਾਹਾਂ ਨੂੰ ਕਰ ਲੈਣੇ ਅਤੇ ਆਦਿਕ ਸਾਧਨ ਕਰਕੇ। ਮਹਾਰਾਜ ਕਹਿੰਦੇ ਜੇ ਆਪ ਗਿਣੇ, ਆਪਣੇ ਆਪ ਨੂੰ ਉੱਚਾ ਮਹਾਤਮਾ ਗਿਣਦਾ ਤਾਂ ਮੂਰਖ ਹੈ, ਕਿਉਂਕਿ ਇਸ ਨੂੰ ਕਹੀਐ ਨਾਨਕਾ, ਕਿਸ ਨੂੰ ਕਰਤਾ ਦੇ। ਇਹ ਕੀ ਕਹੀਏ ਵੀ ਕਰਤਾ ਜੋ ਅਕਾਲ ਪੁਰਖ ਆ, ਉਹਨੇ ਆਪਣਾ ਦਰਸ਼ਨ ਕਿਹਨੂੰ ਦੇਣਾ? ਇੱਕ ਪੈਰ ਉੱਤੇ ਖੜਾ ਹੋ ਕੇ ਜੋ ਧਿਆਉਂਦਾ ਉਹਨੂੰ ਦਰਸ਼ਨ ਦੇਣਾ, ਜਾਂ ਕਪਾਲੀ ਆਸਣ ਲਾਉਣ ਵਾਲੇ ਨੂੰ ਦੇਣਾ, ਜਾਂ ਹੋਰ ਕਿਸੇ ਜਪ ਤਪ ਕਰਨ ਵਾਲੇ ਨੂੰ ਦੇਣਾ? ਇਹ ਉਹਦੀ ਆਪਣੀ ਮਰਜ਼ੀ ਹੈ। ਵਾਹਿਗੁਰੂ ਜੀ ਮਹੱਲਾ ਪਹਿਲਾ, ਹੈ ਹੈ ਅੱਖਾਂ ਕੋਟ ਕੋਟ, ਕੋਟੀ ਹੂੰ ਕੋਟ ਕੋਟ, ਆਖੂੰ ਆਖਾਂ ਸਦਾ ਸਦਾ ਕਹਿਣ ਆਵੈ ਤੋਟ। ਮਹਾਰਾਜ ਕਹਿੰਦੇ ਮਨ ਕਰਕੇ ਕੋਟਾਨ ਕੋਟ ਵਾਰੀ ਪ੍ਰਭੂ ਦੇ ਜਸ ਨੂੰ ਸਦਾ ਆਖਣਾ ਕੀਤਾ, ਬਾਣੀ ਦੁਆਰਾ ਕੋਟਾਨ ਕੋਟ ਵਾਰੀ ਪ੍ਰਭੂ ਦੇ ਜਸ ਨੂੰ ਸਦਾ ਆਖਣਾ ਕੀਤਾ, ਸਰੀਰ ਦੁਆਰਾ ਕੋਟਾਨ ਕੋਟ ਵਾਰੀ ਵਾਹਿਗੁਰੂ ਦੇ ਜਸ ਨੂੰ ਸਦਾ ਆਖਣਾ ਕੀਤਾ, ਪਰ ਕਹਿਣ ਨਾਲ ਉਹਦੇ ਗੁਣਾਂ ਦਾ ਤੋਟ ਹੁੰਦਾ, ਘਾਟਾ ਨਹੀਂ ਆਉਂਦਾ। ਜਾਂ ਇਉਂ ਜਾਣ ਲਓ ਵੀ ਕੋਟਾਨ ਕੋਟ ਜੀਵਾਂ ਨੇ ਪਿੱਛੇ ਉਹਦੇ ਜਸ ਨੂੰ ਆਖਿਆ, ਅਤੇ ਇਸੇ ਪ੍ਰਕਾਰ ਉਹਦੇ ਕੋਟਾਨ ਕੋਟ ਜੀਵਾਂ ਨੇ ਹੁਣ ਵੀ ਉਹਦੇ ਜਸ ਨੂੰ ਸਦਾ ਆਖਿਆ, ਅੱਗੇ ਨੂੰ ਵੀ ਆਖਣਗੇ, ਫਿਰ ਵੀ ਇੰਨਿਆਂ ਦੇ ਕਹਿਣ ਨਾਲ ਉਹਦੇ ਗੁਣਾਂ ਦਾ ਘਾਟਾ ਨਹੀਂ ਆਉਂਦਾ। ਕਹਿੰਦੇ ਜੀ ਬ੍ਰਹਮਾ ਵਿਸ਼ਨੂੰ ਆਦਿਕ ਤਾਂ ਦੇਵਤੇ ਉਹਦਾ ਅੰਤ ਪਾ ਲੈਂਦੇ ਹੋਣਗੇ। ਕਹਿੰਦੇ ਬ੍ਰਹਮਾ ਵਿਸ਼ਨੂੰ ਸ਼ਿਵਾ ਨੇ ਕੋਟਾਨ ਕੋਟ ਵਾਰੀ ਉਹਦੇ ਜਸ ਨੂੰ ਸਦਾ ਆਖਿਆ, ਇਹਨਾਂ ਨੇ ਵੀ ਉਹਦੇ ਗੁਣਾਂ ਦਾ ਕੋਈ ਅੰਤ ਨਹੀਂ ਪਾਇਆ, ਉਹਨੂੰ ਕਿਹੜਾ ਘਾਟਾ, ਗੁਣਾਂ ਦਾ ਘਾਟਾ ਨਹੀਂ ਆਉਂਦਾ। ਕਰੋੜਾਂ ਪੁਰਸ਼ਾਂ ਨੇ ਕਰੋੜਾਂ ਕੋਟੀਆਂ ਦੇ ਕੇ ਕਰੋੜ ਵਾਰੀ ਪਰਮਾਤਮਾ ਦੇ ਕਰੋੜਾਂ ਹੀ ਨਾਮਾਂ ਨੂੰ ਆਖਣੇ ਵਾਲੇ ਹੋ ਕੇ ਸਦਾ ਸਦਾ ਆਖਣਾ ਕੀਤਾ। ਸੋ ਇਸ ਪ੍ਰਕਾਰ, ਪਰ ਕਹਿਣ ਨਾਲ ਉਹਦਾ ਕੋਈ ਅੰਤ ਨਹੀਂ ਆਇਆ, ਅੱਜ ਤੱਕ ਕੋਈ ਤੋਟਾ ਹੀ ਨਹੀਂ ਪਿਆ ਵੀ ਉਹਨੂੰ ਕਿਸੇ ਨੇ ਪੂਰਾ ਪਾ ਲਿਆ ਹੋਵੇ। ਕੋਟਾਂ ਵਿੱਚੋਂ ਜੋ ਸਰੀਰ ਰੂਪ ਕੋਟ ਹੈ, ਉਸ ਵਿੱਚ ਜੋ ਕੋਟੀ ਜੋ ਬੁੱਧੀ ਹੈ, ਉਸ ਬੁੱਧੀ ਵਿੱਚ ਕਰੋੜਾਂ ਦੇ ਉਤਪੰਨ ਕਰਨ ਵਾਲੇ ਪਰਮੇਸ਼ਰ ਦੇ ਨਾਮਾਂ ਨੂੰ ਇਹ ਸਦਾ ਸਦਾ ਆਖਣੇ ਵਾਲਾ ਹੋ ਕੇ ਆਪਣਾ ਆਖਣਾ ਕੀਤਾ ਇਹਨੇ, ਪਰ ਕਹਿਣ ਨਾਲ ਉਹਦਾ ਘਾਟਾ ਨਹੀਂ ਆਉਂਦਾ। ਜਾਂ ਫਿਰ ਕੋਟਾਂ ਵਿੱਚੋਂ ਜੋ ਸਤਸੰਗ ਰੂਪ ਕੋਟ ਹੈ, ਉਹ ਸਤਸੰਗ ਰੂਪੀ ਕੋਟ ਵਿੱਚ ਕਰੋੜ ਰੂਪ ਪਰਮਾਤਮਾ ਜੋ ਉਹਦੇ ਨਾਮਾਂ ਨੂੰ ਨਿਤਾ ਪ੍ਰਤੀ ਕਰੋੜ ਵਾਰੀ ਆਖਣਾ, ਇਹਦੇ ਨਾਲ ਵੀ ਆਖਣਾ ਕੀਤਾ, ਪਰ ਕਹਿਣ ਨਾਲ ਉਹਦੇ ਗੁਣਾਂ ਦਾ ਕੋਈ ਤੋਟ ਨਹੀਂ ਆਇਆ, ਘਾਟਾ ਨਹੀਂ ਆਉਂਦਾ। ਨਾ ਹਾਂ ਥੱਕਾਂ ਨਾ ਠਾਕੀਆ, ਏਵਡ ਰੱਖ ਹੈ ਜੋਤ। ਨਾਮ ਨੂੰ ਆਖਦਾ ਹੋਇਆ ਨਾ ਮੈਂ ਥੱਕਾਂ ਅਤੇ ਨਾ ਕੋਈ ਮੈਨੂੰ ਠਾਕੀਆ ਰੋਕੇ, ਇੰਨੀ ਵੱਡੀ ਜੋਤ ਤਾਕਤ ਮੈਂ ਆਪਣੇ ਵਿੱਚ ਰੱਖਾਂ। ਨਾਨਕ ਚੱਸਿਓ ਚੁੱਖ ਬਿੰਦ ਉੱਪਰ ਆਖਣ ਦੋਸ਼। ਸਤਿਗੁਰੂ ਕਥਨ ਕਰਦੇ 15 ਵਾਰ ਅੱਖਾਂ ਦਾ ਮੀਟਣਾ ਅਤੇ ਖੋਲ੍ਹਣਾ ਇਹ ਇੱਕ ਵਿਸ਼ਾ ਹੈ, 15 ਵਿਸ਼ਿਆਂ ਦਾ ਇੱਕ ਚਸਾ, 6 ਚਸਿਆਂ ਦੀ ਇੱਕ ਚੁੱਖ ਹੁੰਦੀ ਹੈ। ਤੇ 6 ਚੁੱਖਾਂ ਦੀ ਇੱਕ ਬਿੰਦ ਹੁੰਦੀ ਹੈ। ਜੇ ਇੰਨਾ ਸਮਾਂ ਵੀ ਪਰਮੇਸ਼ੁਰ ਦੇ ਨਾਮ ਨੂੰ ਆਖੇ ਤਾਂ ਸਾਰਿਆਂ ਦੋਸ਼ਾਂ ਤੋਂ ਉੱਪਰ ਹੋ ਜਾਂਦਾ। ਜੇ ਇੰਨਾ ਸਮਾਂ ਪਰਮੇਸ਼ੁਰ ਦੇ ਨਾਮ ਆਖਣ ਤੋਂ ਉਪਰਾਮ ਹੋ ਜਾਵੇ ਤਾਂ ਇਹਨੂੰ ਬੜਾ ਭਾਰੀ ਗੁਨਾਹਗਾਰ ਲੱਗਦਾ, ਗੁਨਾਹ ਲੱਗਦਾ, ਦੋਸ਼ੀ ਬਣ ਜਾਂਦਾ ਹੈ। ਇੰਨਾ ਵੀ ਇਹ ਸਾਹਿਬ ਤੇਰੇ ਨਾਮ ਵਿੱਚੋਂ ਬਿੰਦ ਬਿੰਦ ਚੁੱਕ ਚੁੱਕ ਹੋਏ, ਪੌੜੀ ਨਾਏ ਮੰਨਿਆ ਕੁਲ ਉਧਰੈ ਸਭ ਕੁਟੰਬ ਸਭਾਇਆ। ਚੌਥੇ ਪਾਤਸ਼ਾਹ ਕਹਿੰਦੇ ਭਾਈ ਹੁਣ ਸੁਣੋ, ਅੱਗੇ ਨਾਮ ਦਾ ਜਿਹੜਾ ਮੰਨਣਾ ਹੈ, ਨਾਮ ਦੇ ਮੰਨਣ ਕੀਤਿਆਂ ਕੁੱਲ ਜੀਵ ਤਰ ਜਾਂਦੇ ਆ ਅਤੇ ਸਾਰੇ ਕੁਟੰਬ ਦੇ ਸਾਰੇ ਜੀਵ ਜੰਤ ਵੀ ਤਰ ਜਾਂਦੇ ਹਨ। ਮਹਾਰਾਜ ਨੇ ਕਿੰਨਾ ਪਿੱਛੇ ਦੱਸਿਆ ਵੀ ਨਾਮ ਦਾ, ਜੇ ਕਿੰਨਾ ਵਾਰ ਦੱਸਿਆ, ਬਹੁਤ ਛੋਟਾ ਜਿਹਾ ਸਮਾਂ, ਇੱਕ ਬਿੰਦ ਮਾਤਰ ਵੀ ਜੇ ਕਹੇ ਵਾਹਿਗੁਰੂ ਤਾਂ ਵੀ ਕਹਿੰਦੇ ਸਭ ਤੋਂ ਉੱਪਰ ਹੋ ਜਾਂਦਾ ਉਹ। ਨਾ ਇਹ ਮੰਨਿਆ ਸੰਗਤ ਉਧਰੈ ਜਿਹਨੇ ਹਿਰਦੈ ਵਸਾਇਆ, ਜਿਹਨੇ ਨਾਮ ਨੂੰ ਮੰਨਿਆ ਤੇ ਹਿਰਦੇ ਚ ਵਸਾਇਆ ਉਹਦੀ ਸਾਰੀ ਸੰਗਤ ਵੀ ਸੰਸਾਰ ਸਮੁੰਦਰ ਤੋਂ ਤਰ ਜਾਂਦੀ ਹੈ। ਨਾ ਇਹ ਮੰਨਿਆ ਸੁਣ ਉਧਰੇ ਜਿਨ ਰਸਨ ਰਸਾਇਆ, ਜਿਨ੍ਹਾਂ ਨੇ ਗੁਰਾਂ ਪਾਸੋਂ ਨਾਮ ਸੁਣਿਆ ਤੇ ਮੰਨਣ ਕੀਤਾ ਹੈ ਅਤੇ ਰਸਨ ਆਦਿਕ ਇੰਦਰੀਆਂ ਨੂੰ ਨਾਮ ਵਿੱਚ ਰਸਾਇਆ, ਉਹ ਸੰਸਾਰ ਤੋਂ ਤਰ ਗਏ ਨੇ। ਨਾ ਇਹ ਮੰਨਿਆ ਦੁੱਖ ਭੁੱਖ ਗਈ, ਜਿਨ ਨਾਮ ਇਹ ਚਿੱਤ ਲਾਇਆ, ਨਾਮ ਦੇ ਮੰਨਣ ਕੀਤੀਆਂ ਉਹਨਾਂ ਦੀ ਦੁੱਖ ਭੁੱਖ ਚਲੀ ਗਈ ਆ, ਜਿਨ੍ਹਾਂ ਨੇ ਨਾਮ ਸਿਮਨ ਵਿੱਚ ਚਿੱਤ ਬਿਰਤੀ ਨੂੰ ਲਗਾਇਆ। ਨਾਨਕ ਨਾਮ ਤਿੰਨੀ ਸਾਲ ਆਹਿਆ, ਜਿਨ ਗੁਰੂ ਮਿਲਾਇਆ। ਸਤਿਗੁਰੂ ਕਥਨ ਕਰਦੇ ਆ ਉਹਨਾਂ ਨੇ ਨਾਮ ਨੂੰ ਜਪਿਆ ਜਿਨ੍ਹਾਂ ਨੂੰ ਗੁਰਾਂ ਨੇ ਆਪਣੇ ਨਾਲ ਮਿਲਾਇਆ, ਹੋਰ ਨਾਮ ਨਹੀਂ ਜਪ ਸਕਦਾ ਕੋਈ। ਸਲੋਕ ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹਨ ਆਪਣੇ ਤੇ, ਸਭੇ ਰਾਤੀ ਸਭ ਦੇਹ ਸਭ ਥਿੱਤੀ ਸਭ ਵਾਰ। ਸਤਿਗੁਰੂ ਕਹਿੰਦੇ ਸਾਰੀਆਂ ਰਾਤਾਂ, ਸਾਰੇ ਦਿਨ, ਸਾਰੀਆਂ ਥਿੱਤਾਂ ਅਤੇ ਸਾਰੇ ਜਿਹੜੇ ਵਾਰ ਹੈ, ਸਭੇ ਰੁੱਤੀ ਮਾਹ ਸਭ ਸਭ ਧਰਤੀ ਸਭ ਭਾਰ, ਸਾਰੀਆਂ 6 ਰੁੱਤਾਂ, ਸਾਰੇ 12 ਮਹੀਨੇ, ਸਾਰੀਆਂ ਧਰਤੀਆਂ ਅਤੇ ਬਨਸਪਤੀ ਦੇ ਸਾਰੇ ਭਾਰ ਹੈ, ਸਭੇ ਪਾਣੀ ਪੌਣ ਸਭ ਸਭ ਅਗਨੀ ਪਾਤਾਲ, ਸਾਰੇ ਪਾਣੀ ਸਾਰੀਆਂ ਪੌਣਾਂ ਸਾਰੀਆਂ ਅਗਨੀਆਂ ਅਤੇ ਸਾਰੇ ਪਤਾਲ, ਸਭੇ ਪੁਰੀਆਂ ਖੰਡ ਸਭ ਸਭ ਲੋਹ ਲੋਹ ਆਕਾਰ, ਸਾਰੀਆਂ ਪੁਰੀਆਂ ਅਤੇ ਸਾਰੇ 9 ਖੰਡ, ਸਾਰੇ ਲੋਕਾਂ ਦੇ ਆਕਾਰ ਸਰੀਰ, ਸਾਰੇ 14 ਲੋਕ ਅਤੇ ਲੋਕਾਂ ਦੇ ਆਕਾਰ ਜਿਹੜੇ ਸਰੀਰ ਹਨ। ਹੁਕਮ ਨਾ ਜਾਪੀ ਕੇਤੜਾ ਕਹਿ ਨਾ ਸਕੀਜੈ ਕਾਰ, ਇਹਨਾਂ ਸਾਰਿਆਂ ਨੇ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਜਾਣਿਆ ਜੋ ਕੇਤੜਾ ਕਿੰਨਾ ਕੁ ਹੈ ਅਤੇ ਨਾ ਹੀ ਉਹਦੀ ਕਾਰ ਜਿਹੜੀ ਕਹਿ ਸਕੀਦੀ ਹੈ। ਜਿਵੇਂ ਮਹਾਰਾਜ ਨੇ ਕਿਹਾ ਸੀ ਨਾ, ਹੁਕਮੀ ਹੋਵੇ ਨੇ ਆਕਾਰ ਹੁਕਮ ਨਾ ਕਹਿਆ ਜਾਏ, ਉਹ ਆ ਸਾਰਾ ਖੁਲਾਸਾ ਇਸ ਸਲੋਕ ਵਿੱਚ ਆ ਕੇ ਕੀਤਾ ਵੀ ਉਹਦਾ ਹੁਕਮ ਕੋਈ ਕਹਿ ਨਹੀਂ ਸਕਦਾ, ਸਾਰੇ ਕਿੰਨੇ ਗਿਣੇ ਆ, ਕੋਈ ਉਹਦੇ ਹੁਕਮ ਨੂੰ ਕਹਿ ਨਹੀਂ ਸਕਦਾ। ਅੱਖ ਹੈ ਥੱਕ ਹੈ ਆਖ ਆਖ ਕਰ ਸਿਫਤੀ ਵਿਚਾਰ, ਆਖਣ ਵਾਲੇ ਆਖ ਆਖ ਕੇ, ਆਖ ਹੁੰਦਾ ਮੂੰਹ ਦੁਆਰੇ ਆਖ ਕੇ, ਸਿਫਤੀ ਪਰਮਾਤਮਾ ਦੀ ਵਿਚਾਰ ਕਰਕੇ ਥੱਕ ਗਏ ਨੇ। ਤ੍ਰਿਣ ਨਾ ਪਾਇਓ ਬੱਪੜੀ ਨਾਨਕ ਕਹਿ ਗਵਾਰ। ਸਤਿਗੁਰੂ ਮਹਾਰਾਜ ਕਥਨ ਕਰਦੇ ਬੱਪੜੀ ਇਹ ਵਿਚਾਰੀ ਜੀਵ ਰੂਪ ਇਸਤਰੀ ਨੇ, ਤ੍ਰਿਣ ਹੁੰਦਾ ਕੱਖ, ਜਿੰਨਾ ਵੀ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ, ਜੋ ਅੰਤ ਪਾਇਆ ਆਖਦੇ ਨੇ ਉਹ ਮੂਰਖ ਲੋਕ ਹੈ। ਮਹਾਰਾਜ ਕਹਿੰਦੇ ਨਾਨਕ ਕਹਿ ਗਵਾਰ, ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਖਿਆਲ ਤੋਂ ਗਵਾਰ ਹੀ ਝੱਲਾ ਹੀ ਬੰਦਾ ਹੈ ਜਿਹੜਾ ਕਹਿੰਦਾ ਮੈਂ ਕਹਿ ਲੂੰ। ਜਦ ਇਹਨਾਂ ਨੇ ਨਹੀਂ ਪਾਇਆ, ਆ ਰਾਤੀ ਰੁੱਤੀ ਥਿੱਤੀ ਵਾਰ ਵਾਲਿਆਂ ਨੇ, ਧਰਤੀਆਂ ਨੇ, ਪੌਣ ਪਾਣੀ ਅਗਨੀ ਪਤਾਲ ਨੇ, ਤੂੰ ਕਿੱਧਰੋਂ ਅੰਤ ਪਾ ਲਏਗਾ? ਜਦ ਕਦ ਆ ਧਰਤੀ ਬਣੀ ਹੈ, ਕਦ ਇਹ ਪਾਣੀ ਬਣਿਆ, ਇਹਨਾਂ ਨੇ ਅੰਤ ਨਹੀਂ ਪਾਇਆ, ਤੂੰ ਇੱਕ ਦੁਖੀ ਦਾ ਬੰਦਾ 60-70 ਸਾਲ ਜਿਉਣ ਵਾਲਾ ਕਿਵੇਂ ਅੰਤ ਪਾ ਲਏਗਾ? ਮਹੱਲਾ ਪਹਿਲਾ। ਅੱਖੀਂ ਪਰਣੈ ਜੇ ਫਿਰਾਂ ਦੇਖਾਂ ਸਭ ਆਕਾਰ। ਹੁਣ ਮਹਾਰਾਜ ਫਰਮਾਉਂਦੇ ਪਾਵਨ ਬਚਨ ਵੀ ਜੇ ਮੈਂ ਅੱਖੀਆਂ ਦੇ ਪਰਨੇ ਫਿਰਾਂ, ਕਿਵੇਂ ਜੀ? ਕਹਿੰਦੇ ਧਿਆਨ ਲਗਾਉਣਾ ਕਰਾਂ ਅਤੇ ਸਾਰਿਆਂ ਆਕਾਰ ਸਰੀਰਾਂ ਪਾਸੋਂ ਦੇਖਾਂ, ਪੁੱਛਣਾ ਕਰਾਂ ਕਿਹੜੇ ਸਰੀਰਾਂ ਤੋਂ, ਪੁੱਛਾ ਗਿਆਨੀ ਪੰਡਤਾਂ, ਪੁੱਛਾਂ ਵੇਦ ਵਿਚਾਰ। ਕਹਿੰਦੇ ਗਿਆਨੀਆਂ ਤੋਂ ਪੁੱਛਣਾ ਕਰਾਂ, ਵੇਦਾਂ ਦਾ ਵਿਚਾਰ ਕਰਨ ਵਾਲੇ ਜੋ ਪੰਡਿਤ ਹਨ ਉਹਨਾਂ ਤੋਂ ਪੁੱਛਣਾ ਕਰਾਂ, ਪੁੱਛਾਂ ਦੇਵਾਂ ਮਾਨਸਾਂ ਜੋਧ ਕਰੈ ਅਵਤਾਰ। 1242 ਅੰਗ ਤੇ ਫਰਮਾਉਂਦੇ ਦੇਵਤਿਆਂ ਤੋਂ ਪੁੱਛਣਾ ਕਰਾਂ, ਮਨੁੱਖਾਂ ਤੋਂ ਪੁੱਛਣਾ ਕਰਾਂ, ਜਿਨ੍ਹਾਂ ਯੋਧਿਆਂ ਨੇ ਸੰਸਾਰ ਵਿੱਚ ਅਵਤਾਰ ਉਤਰਨਾ ਕੀਤਾ, ਅਵਤਰ ਭਾਵ ਆਏ ਨੇ, ਉਹਨਾਂ ਤੋਂ ਪੁੱਛਣਾ ਕਰਾਂ, ਯੋਧਿਆਂ ਪਾਸਾਂ ਅਤੇ ਅਵਤਾਰਾਂ ਪਾਸੋਂ ਪੁੱਛਣਾ ਕਰਾਂ। ਸਿੱਧ ਸਮਾਧੀ ਸਭ ਸੁਣੀ ਜਾਏ ਦੇਖਾਂ ਦਰਬਾਰ। ਸਮਾਧੀਆਂ ਲਗਾਉਣ ਵਾਲੇ ਸਾਰਿਆਂ ਸਿੱਧਾਂ ਕੋਲੋਂ ਪੁੱਛ ਕੇ ਉੱਤਰ ਸੁਣਨਾ ਕਰਾਂ ਅਤੇ ਰਾਜ ਦਰਬਾਰ ਨੂੰ ਜਾਂ ਦਰਬਾਰ ਸਤਸੰਗ ਵਿੱਚ ਜਾ ਕੇ ਦੇਖਾਂ, ਪੁੱਛਣਾ ਕਰਾਂ ਕਿ ਅੱਗੇ ਪਰਲੋਕ ਵਿੱਚ ਕਿਹੜਾ ਜੀਵ ਸੱਚਾ ਹੁੰਦਾ ਅਤੇ ਨਿਰਭਉ ਕਿਵੇਂ ਹੁੰਦਾ, ਤਾਂ ਉੱਤਰ ਦਿੰਦਿਆਂ ਫਰਮਾਉਂਦੇ ਨੇ, ਅੱਗੇ ਸੱਚਾ ਸੱਚ ਨਾਏ ਨਿਰਭਉ ਭੈ ਵਿਣਸਾਰ। ਅੱਗੇ ਪਰਲੋਕ ਵਿੱਚ ਸੱਚ ਨਾਮ ਜਪਣ ਵਾਲਾ ਬੰਦਾ ਹੀ ਸੱਚਾ ਹੁੰਦਾ। ਨਿਰਭਉ ਡਰ ਤੋਂ ਰਹਿਤ ਜੋ ਪਰਮੇਸ਼ੁਰ ਹੈ, ਉਹਦੇ ਸਾਰ ਸੰਭਾਲਣ ਵਾਲਾ ਪੁਰਸ਼ ਜਮਾਂ ਦੇ ਡਰ ਤੋਂ ਬਿਨਾਂ ਹੁੰਦਾ। ਹੋਰ ਕੱਚੀ ਮਤੀ ਕੱਚ ਪਿੱਚ ਅੰਧਿਆ ਅੰਧ ਵੀ ਚਾਰ, ਵਾਹਿਗੁਰੂ ਨਾਮ ਤੋਂ ਬਿਨਾਂ ਹੋਰ ਮੱਤਾਂ ਕੱਚੀਆਂ ਹੀ ਹਨ ਸਾਰੀਆਂ। ਹੋਰ ਜੀਵ ਕੱਚੀ ਬੁੱਧੀ ਵਾਲੇ ਹਨ। ਕੱਚ ਪਿੱਚ ਹੁੰਦਾ ਅਸੱਤ, ਐਵੇਂ ਵਿਅਸਤ, ਐਵੇਂ ਅਸਤ ਵਿਅਸਤ ਬਚਨ ਬੋਲਦੇ ਆ, ਝੂਠੇ ਬਚਨ ਬੋਲਦੇ ਆ, ਜਾਂ ਕਹਿ ਲਓ ਕੱਚੇ ਪਿੱਲੇ ਕਰਮਾਂ ਨੂੰ ਕਰਦੇ ਆ, ਕੱਚਿਆਂ ਪਦਾਰਥਾਂ ਵਿੱਚ ਪਿੱਚ ਹੁੰਦਾ ਤਦਾਕਾਰ ਹੋ ਰਹੇ, ਅੰਨਿਆਂ ਦੇ ਅੰਨੇ ਵਿਚਾਰ ਨੇ। ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰ। ਮਹਾਰਾਜ ਕਥਨ ਕਰਦੇ, ਜਿਸ ਕਰਮੀ ਭਾਵ ਜੀਵ ਨੇ ਬੰਦਗੀ ਕੀਤੀ ਆ, ਉਹਨੂੰ ਨਦਰ, ਨਦਰੀ ਜਿਹੜਾ ਪਰਮਾਤਮਾ ਹੈ, ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ। ਹੁਣ ਮੰਨਣ ਦੀ ਪੌੜੀ ਫੇਰ ਦੱਸਦੇ ਨੇ। ਪੌੜੀ ਨਾਏ ਮੰਨਿਆ ਦੁਰਮਤ ਗਈ ਮਤ ਪ੍ਰਗਟੀ ਆਇਆ। ਨਾਮ ਦੇ ਮੰਨਣ ਕਰਨ ਨਾਲ ਖੋਟੀ ਬੁੱਧੀ ਦੂਰ ਹੋ ਗਈ ਅਤੇ ਬੁੱਧੀ ਵਿੱਚ ਸ਼ੁਭ ਵਿਚਾਰ ਆ ਕੇ ਪ੍ਰਗਟ ਹੋਇਆ। ਨਾਉ ਮੰਨਿਆ ਹਉਮੈ ਗਈ ਸਭ ਰੋਗ ਗਵਾਇਆ। ਨਾਮ ਦੇ ਮੰਨਣ ਕਰਨ ਨਾਲ ਪਦਾਰਥਾਂ ਦੀ ਹੰਗਤਾ ਮਮਤਾ ਚਲੀ ਗਈ ਅਤੇ ਸਾਰੇ ਰੋਗ ਗਵਾਚ ਗਿਆ, ਭਾਵ ਹੋ ਗਏ। ਨਾਏ ਮੰਨਿਆ ਨਾਮ ਉਪਜੈ ਸਹਿਜੇ ਸੁਖ ਪਾਇਆ। ਨਾਮ ਦੇ ਮੰਨਣ ਕਰਨ ਨਾਲ ਹੋਰ ਨਾਮ ਦਾ ਪ੍ਰੇਮ ਪੈਦਾ ਹੁੰਦਾ ਅਤੇ ਸੁਭਾਵਕ ਆਤਮਕ ਸੁਖ ਪਾਇਆ। ਨਾਮ ਨੂੰ ਮੰਨਣ ਕਰਨੇ ਕਰਕੇ ਹਿਰਦੇ ਦੇ ਅੰਦਰ ਨਾਮ ਪੈਦਾ ਹੁੰਦਾ, ਭਾਵ ਨਾਮ ਸ਼ੁਰੂ ਹੋ ਜਾਂਦਾ ਚੱਲਣਾ, ਸਰਵਣ ਕਰਨ ਲੱਗ ਜਾਂਦਾ ਬੰਦਾ ਕਿ ਹਿਰਦੇ 'ਚੋਂ ਆਵਾਜ਼ ਆ ਰਹੀ ਵਾਹਿਗੁਰੂ ਵਾਹਿਗੁਰੂ ਦੀ। ਨਾਏ ਮੰਨਿਆ ਸ਼ਾਂਤ ਉਪਜੈ ਹਰ ਮਨ ਵਸਾਇਆ। ਨਾਮ ਦੇ ਮੰਨਣ ਕਰਨ ਨਾਲ ਸ਼ਾਂਤੀ ਪੈਦਾ ਹੁੰਦੀ ਆ ਅਤੇ ਮਨ ਵਿੱਚ ਹਰੀ ਆ ਕੇ ਵੱਸਦਾ। ਨਾਨਕ ਨਾਮ ਰਤਨ ਹੈ ਗੁਰਮੁਖ ਹਰ ਧਿਆਇਆ। ਮਹਾਰਾਜ ਕਥਨ ਕਰਦੇ, ਗੁਰਮੁਖਾਂ ਨੇ ਗੁਰਾਂ ਦੁਆਰੇ ਰਤਨ ਰੂਪੀ ਜੋ ਹਰੀ ਨਾਮ ਨੂੰ ਧਿਆਉਣਾ ਕੀਤਾ। ਸਲੋਕ ਮਹੱਲਾ ਪਹਿਲਾ। ਹੋਰ ਸਰੀਕ ਹੋਵੇ ਕੋਈ ਤੇਰਾ ਤਿਸ ਅੱਗੇ ਤੁਧ ਆਖਾਂ। ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਆਏ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਇਹ ਵਾਹਿਗੁਰੂ ਜੇ ਤੇਰਾ ਹੋਰ ਕੋਈ ਸ਼ਰੀਕ ਹੋਵੇ ਤਾਂ ਉਹਦੇ ਅੱਗੇ ਤੈਨੂੰ ਬੁਰਾ ਭਲਾ ਆਖਾਂ। ਤੁਧ ਅੱਗੇ ਤੁਧੈ ਸਾ ਲਾਹੀ ਮੈਂ ਅੰਧੇ ਨਾਉ ਸੁਜਾਖਾ। ਤੇਰੇ ਅੱਗੇ ਤੈਨੂੰ ਹੀ ਸਲਾਹੁੰਦਾ ਮੈਂ, ਅੰਨੇ ਅਗਿਆਨੀ ਨੂੰ ਤੇਰਾ ਨਾਮ ਸੁਜਾਖਾ ਕਰਨ ਵਾਲਾ ਜੀ। ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਜੇਤਾ ਆਖਣ ਸਾਹੀ ਸਭ ਦੀ ਭਾਖਿਆ ਭਾਏ ਸੁਭਾਈ। ਵਾਹਿਗੁਰੂ ਨਾਮ ਤੋਂ ਬਿਨਾਂ ਹੋਰ ਜਿੰਨਾ ਵੀ ਆਖਣਾ ਉਹ ਸਾਰਾ ਸਾਹੀ ਸਭ ਦੀ ਕੀ ਆ ਜੀ? ਕਹਿੰਦੇ ਸ਼ਾਹੀ ਅਤੇ ਸਫੈਦੀ ਵਿੱਚ ਬਾਕੀ ਕੰਮ ਜਿਹੜੇ, ਸ਼ਾਹੀ ਸਫੈਦੀ ਕੀ ਹੋਇਆ ਜੀ? ਕਹਿੰਦੇ ਸ਼ਾਹੀ ਕਾਲਾ ਸਫੈਦੀ ਚਿੱਟਾ। ਸ਼ਾਹੀ ਹੋ ਗਈ ਪਾਪ ਅਤੇ ਸਫੈਦੀ ਚਿੱਟਾ ਕੀ ਪੁੰਨ? ਪਾਪ ਪੁੰਨ ਵਿੱਚ ਹੈ। ਮੰਦਾ ਬਚਨ ਆਖਣਾ ਪਾਪ ਰੂਪ ਹੈ, ਚੰਗਾ ਬਚਨ ਆਖਣਾ ਪੁੰਨ ਰੂਪ ਹੈ। ਇਹ ਅਸੀਂ ਸੁਭਾਵਕ ਕੀ ਭਾਏ ਹੁੰਦਾ ਪ੍ਰੇਮ ਸਹਿਤ ਭਾਖਿਆ ਹੈ। ਭਾਖਿਆ ਕੀ ਹੋਇਆ? ਕਥਨ ਕੀਤਾ ਸ਼ਾਹੀ ਨਾਲ ਲਿਖੇ ਹੋਏ ਜੋ ਸ਼ਬਦੀ ਵੇਦ ਹਨ, ਉਹਨਾਂ ਵੇਦਾਂ ਵਿੱਚ ਜਿੰਨਾ ਕੁ ਜਸ ਆਖਿਆ ਹੋਇਆ ਉਹ ਜਸ ਨੂੰ ਸੁਭਾਵਕੀ ਪ੍ਰੇਮ ਸਹਿਤ ਕਥਨ ਕੀਤਾ। ਸੋ ਸ਼ਾਹੀ ਕਰਕੇ ਲਿਖੇ ਹੋਏ ਜਿਹੜੇ ਸਾਰੇ ਗ੍ਰੰਥ ਹੈ, ਉਹਨਾਂ ਸਾਰੇ ਗ੍ਰੰਥਾਂ ਜਿੰਨਾ ਆਖਣਾ ਉਹ ਵਿਅਰਥ ਹੈ। ਪ੍ਰੇਮ ਨਾਲ ਜੋ ਨਾਮ ਦਾ ਕਥਨ ਕਰਨਾ ਉਹੀ ਸ਼ੋਭਨੀਕ ਹੈ, ਚਾਹੇ ਉਹ ਕਿੰਨੇ ਗ੍ਰੰਥ ਨੇ। ਜਿਹੜਾ ਪ੍ਰੇਮ ਨਾਲ ਨਾਮ ਜਪਣਾ ਉਹ ਵੱਡੀ ਚੀਜ਼ ਹੈ, ਚਾਹੇ ਸਾਰੇ ਗ੍ਰੰਥ ਹੋਣ ਲਿਖੇ ਹੋਏ ਨੇ, ਪਰ ਜੇ ਨਾਮ ਨਹੀਂ ਤਾਂ ਕੁਛ ਵੀ ਨਹੀਂ। ਗੁਰੂ ਨਾਨਕ ਸਾਹਿਬ ਦਾ ਜ਼ੋਰ ਨਾਮ 'ਤੇ ਹੀ ਜ਼ਿਆਦੇ ਹੈ। ਨਾਨਕ ਬਹੁਤਾ ਇਹੋ ਆਖਣ ਸਭ ਤੇਰੀ ਵਡਿਆਈ। ਸਤਿਗੁਰੂ ਕਥਨ ਕਰਦੇ ਹਨ, ਮੈਂ ਤਾਂ ਬਹੁਤਾ ਇਹੋ ਆਖਦਾ ਕਿ ਜੋ ਵੀ ਕੁਝ ਆਨੰਦ ਮੰਗਲ ਜਾਂ ਪਦਾਰਥਾਂ ਦੀ ਪ੍ਰਾਪਤੀ ਹੋ ਰਹੀ ਹੈ, ਇਹ ਪਰਮੇਸ਼ੁਰ ਇਹ ਸਾਰੀ ਆਪ ਦੀ ਵਡਿਆਈ ਹੈ। ਇਹ ਬਚਨ ਸੁਣ ਕੇ ਇੱਕ ਨਾਸਤਕ ਨੇ ਕਿਹਾ ਉਹਦੀ ਵਡਿਆਈ ਕਾਹਦੀ ਹੈ, ਮੈਂ ਤਾਂ ਆਪ ਕਮਾ ਕੇ ਖਾਂਦਾ। ਇਹ ਗੱਲ ਸੁਣ ਕੇ ਮਹਾਰਾਜ ਨੇ ਬਚਨ ਕੀਤਾ। ਅੱਜ ਕੱਲ੍ਹ ਵੀ ਜਿਹੜੇ ਪੜ੍ਹੇ ਲਿਖੇ ਜੇ ਵਾਲੇ ਉਹ ਕਹਿੰਦੇ ਜੇ ਪੜ੍ਹਾਈ ਨਾ ਕਰੀਏ ਫਿਰ ਰੋਟੀ ਕਿੱਥੋਂ ਖਾਊ, ਡਿਗਰੀਆਂ ਨਾਲ ਰੋਟੀ ਮਿਲਦੀ ਆ। ਜਿਵੇਂ ਕਿਸੇ ਮੁੰਡੇ ਨੇ ਕਿਹਾ ਸੀ, ਕਹਿੰਦਾ ਜਪਜੀ ਸਾਹਿਬ ਨੇ ਕਿਹੜਾ ਰੋਟੀ ਦੇਣੀ ਆ, ਰੋਟੀ ਤਾਂ ਪੜ੍ਹਾਈ ਨੇ ਦੇਣੀ ਆ। ਆਜੋ ਇਹ ਤੁਹਾਡੇ ਵਰਗੇ ਪਹਿਲਾਂ ਵੀ ਮਹਾਰਾਜ ਵੇਲੇ ਵੀ ਹੋਏ ਆ। ਆਹ ਕੁਸ਼ਚਨ ਉਦੋਂ ਮਹਾਰਾਜ ਨੂੰ ਕੀਤਾ ਕਿਸੇ ਨੇ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ, ਕਹਿੰਦਾ ਮੈਂ ਤਾਂ ਆਪ ਕਮਾ ਕੇ ਖਾਂਦਾ। ਇਹ ਗੱਲ ਸੁਣ ਕੇ ਮਹਾਰਾਜ ਕਹਿਣ ਲੱਗੇ, ਮਹੱਲਾ ਪਹਿਲਾ ਜਾਂ ਨਾ ਸਿਆ ਕਿਆ ਚਾਕਰੀ ਜਾਂ ਜੰਮੇ ਕਿਆ ਕਾਰ। ਉਹ ਜਿਸ ਵੇਲੇ ਤੂੰ ਮਾਤਾ ਦੇ ਉਦਰ ਵਿੱਚ ਕੁਝ ਵੀ ਨਹੀਂ ਸੀ, ਉਸ ਵੇਲੇ ਤੂੰ ਕਿਹੜੀ ਨੌਕਰੀ ਕਰਦਾ ਸੀ? ਜਿਸ ਵੇਲੇ ਤੂੰ ਜੰਮਿਆ ਤਾਂ ਕਿਹੜੀ ਕਾਰ ਕੀਤੀ ਹੈ, ਜੇ ਜੰਮਦਿਆਂ ਨਾਲ ਹੀ ਮੂੰਹ ਦੇ ਵਿੱਚ ਤੈਨੂੰ ਦੁੱਧ ਪਾਤਾ ਤੇਰੇ, ਫਿਰ ਉਦੋਂ ਤੂੰ ਕਿਹੜੀ ਨੌਕਰੀ ਕਰਦਾ ਸੀ। ਸਭ ਕਾਰਨ ਕਰਤਾ ਕਰੇ ਦੇਖੈ ਵਾਰੋ ਵਾਰ, ਕਰਤਾ ਪੁਰਖ ਆਪ ਹੀ ਸਾਰਿਆਂ ਕਾਰਨਾਂ ਕਾਰਜਾਂ ਨੂੰ ਕਰਦਾ ਅਤੇ ਵਾਰੰਵਾਰ ਸਭ ਨੂੰ ਦੇਖਦਾ ਪਾਲਦਾ। ਹੋ ਜੇ ਚੁੱਪੈ ਜੇ ਮੰਗਿਆ ਦਾਤ ਕਰੇ ਦਾਤਾਰ, ਭਾਵੇਂ ਚੁੱਪ ਰਹੀਏ ਭਾਵੇਂ ਮੰਗਦੇ ਰਹੀਏ, ਦਾਤਾਰ ਵਾਹਿਗੁਰੂ ਤਾਂ ਦਾਤਾਂ ਦਿੰਦਾ ਹੀ ਰਹਿੰਦਾ। ਜਿਹੜੇ ਚੁੱਪ ਰਹਿੰਦੇ ਆ, ਜਿਹੜੇ ਮੰਗਦੇ ਨੇ, ਭਾਵੇਂ ਕੋਈ ਵੀ ਆ, ਉਹ ਦਾਤਾਰ ਸਭ ਨੂੰ ਹੀ ਦਾਤਾਂ ਦਿੰਦਾ। ਇਹ ਬਚਨ ਮਹਾਰਾਜ ਨੇ ਇੱਕ ਵਾਰ ਸਿੰਘਾਂ ਨਾਲ ਕੀਤਾ ਸੀ। ਮਹਾਰਾਜ ਕਹਿੰਦੇ ਭਾਵੇਂ ਤੁਸੀਂ ਮੰਗੋ ਜਾਂ ਨਾ ਮੰਗੋ, ਚੁੱਪ ਕਰਕੇ ਬੰਦਗੀ ਕਰੀ ਜਾਇਆ ਕਰੋ, ਮੈਨੂੰ ਨਹੀਂ ਦਿੰਦਾ ਵੀ ਇਹਨੂੰ ਕਿਹੜੀ ਚੀਜ਼ ਦੀ ਲੋੜ ਆ ਜਾਂ ਨਹੀਂ ਲੋੜ ਆ। ਕਹਿੰਦੇ ਉਹ ਮੰਗੀ ਤੁਰੇ ਜਾਂਦੇ ਹੋ, ਇੱਕ ਚੀਜ਼ ਮੰਗ ਲਈ ਹੁਣ ਮੰਗੀ ਜਾਂਦੇ ਹੋ, ਸਵੇਰ ਤੋਂ ਸ਼ਾਮ ਤੱਕ ਮੰਗੀ ਜਾਂਦੇ ਹੋ। ਕਹਿੰਦੇ ਚੁੱਪ ਕਰਕੇ ਵੀ ਬਹਿ ਜਾਇਆ ਕਰੋ, ਸਬਰ ਸੰਤੋਖ ਵੀ ਰੱਖਿਆ ਕਰੋ, ਦਿੰਦਾ ਨਹੀਂ ਮੈਂ, ਸਾਰਾ ਕੁਝ ਦਿੰਦਾ ਤੁਹਾਨੂੰ, ਤੁਸੀਂ ਨਾਮ ਮੰਗਿਆ ਕਰੋ ਜੇ ਮੰਗਣਾ, ਬਾਕੀ ਚੀਜ਼ਾਂ ਛੱਡੋ, ਸਿੱਖੀ ਮੰਗੋ, ਨਾਮਦਾਨ ਮੰਗੋ। ਐਵੇਂ ਮੰਗੀ ਜਾਂਦੇ ਹੋ, ਆਹ ਦੇ ਦਿਓ ਆਹ ਦੇ ਦਿਓ, ਜਿਉਂ ਲੱਗਦੇ ਰੋਣ ਸਵੇਰ ਤੋਂ ਸ਼ਾਮ ਤੱਕ, ਰਾਤ ਨੂੰ ਰੋਈ ਜਾਂਦੇ ਲੋਕਾਂ ਕੋਲ, ਰੱਬ ਨੇ ਆਹ ਨਹੀਂ ਦਿੱਤਾ, ਰੱਬ ਨੇ ਐਂ ਕੀਤਾ, ਤਾਂਹੀਓ ਨਰਕਾਂ ਨੂੰ ਜਾਂਦੇ ਤੁਸੀਂ। ਇਸ ਕਰਕੇ ਮੰਗਿਆ ਨਾ ਕਰੋ, ਬਾਲਾ ਰੌਲਾ ਪਾਇਆ ਕਰੋ। ਕਹਿੰਦੇ ਮੈਨੂੰ ਦੀਂਦਾ ਸਾਰਾ, ਮੈਂ ਆਪੇ ਦੇ ਦੂੰਗਾ। ਇੱਕ ਦਾਤਾ ਸਭ ਮੰਗਤੇ ਫਿਰ ਦੇਖਾ ਆਕਾਰ, ਦਾਤਾ ਇੱਕ ਵਾਹਿਗੁਰੂ ਆ, ਹੋਰ ਸਾਰੇ ਉਹਦੇ ਮੰਗਦੇ, ਮੁੜ ਮੁੜ ਕੇ ਸਾਰੇ ਉਹਦੇ ਆਕਾਰ ਹੈ, ਮੂੰਹ ਵੇਖਦੇ ਨੇ ਉਹ ਵਾਹਿਗੁਰੂ, ਮੁੜ ਮੁੜ ਕੇ ਸਾਰੇ ਆਕਾਰਾਂ ਵੱਲ ਆਪ ਦੇਖਦਾ, ਕੋਈ ਰਹਿ ਤਾਂ ਨਹੀਂ ਗਿਆ, ਸਭ ਨੂੰ ਦਿੰਦਾ। ਨਾਨਕ ਇਹ ਵੈ ਜਾਣੀਐ ਜੀਵੈ ਦੇਵਨਹਾਰ। ਮਹਾਰਾਜ ਕਥਨ ਕਰਦੇ ਆਸਾਂ ਨੇ ਇਸ ਤਰ੍ਹਾਂ ਜਾਣਿਆ ਕਿ ਦਾਤਾਂ ਦੇ ਦੇਣ ਵਾਲਾ ਵਾਹਿਗੁਰੂ ਹਮੇਸ਼ਾ ਜਿਉਂਦਾ ਹੈ, ਉਹ ਕਿਤੇ ਮਰਿਆ ਨਾ, ਉਹ ਮਰਿਆ ਨਾ ਹੋਵੇ, ਸੋਗ ਦਿੰਦਾ ਰਹਾਂ ਚੁੱਕਿਆ ਭੋਗ। ਜੰਗਲ ਦੇ ਜਿਹੜੇ ਜਾਨਵਰ ਆ, ਇਹਨਾਂ ਨੇ ਕਿਹੜਾ PhDਆਂ ਕੀਤੀਆਂ ਹੋਈਆਂ ਨੇ ਜਾਨਵਰਾਂ ਨੇ, ਇਹਨਾਂ ਨੇ ਕਿਹੜਾ ਉੱਥੇ ਵੀ ਬਹੁਤ ਡਾਕਟਰੀਆਂ ਇੰਜੀਨੀਅਰਿੰਗ ਕੀਤੀ ਹੋਈ ਆ, ਉਹ ਤਾਂ ਖਾਂਦੇ ਹੀ ਸਾਰਾ ਕੁਛ, ਸਭ ਕੁਛ ਸਭ ਨਾਲੋਂ ਵਧੀਆ ਮਿਲਦਾ। ਇਸ ਕਰਕੇ ਅਕਾਲ ਪੁਰਖ ਨੇ ਤਾਂ ਕੀੜਿਆਂ ਨੂੰ ਵੀ ਰੋਟੀ ਦਿੱਤੀ ਹੈ, ਉਹਨਾਂ ਨੇ ਬੜੀਆਂ ਕਿਤੇ MA ਕੀਤੀਆਂ ਹੋਈਆਂ ਨੇ ਵੀ ਉਹ ਡਿਗਰੀਆਂ ਪ੍ਰਾਪਤ ਕਰਕੇ ਰੋਟੀ ਖਾਂਦੇ ਆ, ਖਾਣੀ ਤਾਂ ਫਿਰ ਵੀ ਉਹ ਦੋ ਰੋਟੀਆਂ ਹੀ, ਭਾਵੇਂ ਅਮਰੀਕਾ ਬਹਿ ਕੇ ਖਾ ਲਾ ਭਾਵੇਂ ਇੰਡੀਆ ਬਹਿ ਕੇ ਖਾ ਲਾ, ਰੋਟੀਆਂ ਤਾਂ ਦੋ ਹੀ ਖਾਣੀਆਂ, ਉਹ ਹੀ ਦਾਲ ਸਬਜ਼ੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੱਡੀ ਚੀਜ਼ ਤਾਂ ਨਾਮ ਹੈ, ਜੇ ਨਾਮ ਨਹੀਂ ਜਪਿਆ ਫਿਰ ਕੁਛ ਵੀ ਨਹੀਂ ਹੈ। ਪੌੜੀ ਉਚਾਰਨ ਕਰਦੇ ਫਿਰ ਚੌਥੇ ਪਾਤਸ਼ਾਹ, ਨਾ ਇਹ ਮੰਨਿਆ ਸੁਰਤ ਉਪਜੈ ਨਾਮੇ ਮਤ ਹੋਈ। ਵਾਹਿਗੁਰੂ ਨਾਮ ਦੇ ਮੰਨਣ ਕਰਕੇ ਗਿਆਤ ਪੈਦਾ ਹੁੰਦੀ ਹੈ, ਨਾਮ ਦੇ ਮੰਨਣ ਕਰਕੇ ਚੰਗੀ ਬੁੱਧੀ ਪ੍ਰਾਪਤ ਹੁੰਦੀ ਹੈ। ਨਾ ਇਹ ਮੰਨਿਆ ਗੁਣ ਉਚਰੈ ਨਾਮੇ ਸੁਖ ਸੋਈ। ਨਾਮ ਦੇ ਮੰਨਣ ਕਰਕੇ ਸ਼ੁਭ ਗੁਣਾਂ ਨੂੰ ਉਚਾਰਦਾ, ਨਾਮ ਕਰਕੇ ਸੁਖਾਂ ਵਿੱਚ ਸੌਂਦਾ। ਨਾ ਇਹ ਮੰਨਿਆ ਭਰਮ ਕੱਟਿਆ ਫਿਰ ਦੁੱਖ ਨਾ ਹੋਈ। ਨਾਮ ਦੇ ਮੰਨਣ ਕਰਕੇ ਭਰਮ ਕੱਟਿਆ ਜਾਂਦਾ, ਫਿਰ ਦੁੱਖ ਨਹੀਂ ਹੁੰਦਾ। ਨਾ ਇਹ ਮੰਨਿਆ ਸਾਲਾਹੀ ਹੈ ਪਾਪਾਂ ਮਤ ਧੋਈ। ਨਾਮ ਦੇ ਮੰਨਣ ਕਰਕੇ ਜੀਵ ਦੀ ਸਾਲਾਹੀ ਹੈ ਸ਼ਲਾਘਾ ਉਪਮਾ ਹੁੰਦੀ ਹੈ ਅਤੇ ਪਾਪਾਂ ਵਾਲੀ ਬੁੱਧੀ ਧੋਤੀ ਜਾਂਦੀ ਹੈ। ਨਾਨਕ ਪੂਰੇ ਗੁਰ ਤੇ ਨਾਉ ਮੰਨੀਐ ਜਿਨ ਦੇਵੈ ਸੋਈ। ਮਹਾਰਾਜ ਕਥਨ ਕਰਦੇ ਪੂਰਿਆਂ ਗੁਰਾਂ ਪਾਸੋਂ ਉਹਦੇ ਨਾਮ ਮੰਨਣ ਕੀਤਾ ਜਿਹਨੇ, ਜਾਂ ਪੂਰਿਆਂ ਗੁਰਾਂ ਕੋਲੋਂ ਉਹਨੇ ਨਾਮ ਦਾ ਮੰਨਣ ਕੀਤਾ ਜਿਹਨੂੰ ਉਹਨੇ ਆਪ ਦਿੱਤਾ, ਕਿਰਪਾ ਉਹ ਆਪ ਕਰਦਾ ਸਤਿਗੁਰੂ ਮਹਾਰਾਜ, ਜਾਂ ਉਹ ਮਿਹਰ ਕਰਦੇ ਹਨ ਜੀਵ ਦੇ ਉੱਤੇ। ਸਲੋਕ ਮਹੱਲਾ ਪਹਿਲਾ, ਸ਼ਾਸਤਰ ਵੇਦ ਪੁਰਾਣ ਪੜ੍ਹੰਤਾ ਉਕਾਰੰਤਾ ਅਜਾੜੰਤਾ। ਪੰਡਿਤ ਬਣ ਕੇ 6 ਸ਼ਾਸਤਰਾਂ ਨੂੰ, 4 ਵੇਦਾਂ ਨੂੰ, 18 ਪੁਰਾਣਾਂ ਨੂੰ ਪੜ੍ਹਦਾ ਹੈ, ਸਿਧਾਂਤ ਦੇ ਬੁੱਝੇ ਤੋਂ ਬਿਨਾਂ ਅਣਜਾਣਪਣੇ 'ਚ ਹੀ ਪੁਕਾਰਦਾ। ਪੜ੍ਹ ਕੇ ਪੁਕਾਰਦਾ ਤਾਂ ਹੈ, ਪਰ ਉਹਨਾਂ ਦੇ ਸਿਧਾਂਤ ਜਾਣਨ ਤੋਂ ਆਪ ਆ ਰਹਿਤ ਹੈ, ਆ ਭਾਵ ਰਹਿਤ ਹੈ। ਜਾਂ ਬੁੱਝੈ ਤਾਂ ਸੂਝੈ ਸੋਈ, ਨਾਨਕ ਆਖੈ ਕੂਕ ਨਾ ਹੋਈ। ਇਸ ਕਰਕੇ ਜਾਂ ਆਪਣੇ ਗੁਰਾਂ ਤੋਂ ਬੁੱਝੈ ਪੁੱਛੇ ਤਾਂ ਉਸ ਪ੍ਰਭੂ ਦੀ ਸੂਝੈ ਸਮਝ ਹੁੰਦੀ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਫਿਰ ਅਣਜਾਣਪੁਣੇ ਦੀ ਕੂਕ ਨਹੀਂ ਹੁੰਦੀ, ਨਾਨਕ ਆਖੈ ਕੂਕ ਨਾ ਹੋਈ। ਸੋ ਇਸ ਉੱਤੇ ਵੇਦਾਂ ਸ਼ਾਸਤਰਾਂ ਦੀ ਕੂਕ ਨਹੀਂ ਹੁੰਦੀ, ਭਾਵ ਵੇਦਾਂ ਦਾ ਡੰਨ ਨਹੀਂ ਹੁੰਦਾ, ਜਾਂ ਇਸ ਉੱਤੇ ਜਮਾਂ ਦੀ ਕੂਕ ਨਹੀਂ ਹੁੰਦੀ। ਮਹੱਲਾ ਪਹਿਲਾ, ਜਾਂ ਹਉ ਤੇਰਾ ਤਾਂ ਸਭ ਕੁਛ ਮੇਰਾ, ਹਉ ਨਾਹੀਂ ਤੂੰ ਹੋਵੈ। ਹੇ ਵਾਹਿਗੁਰੂ, ਜਾਂ ਮੈਂ ਤੇਰਾ ਦਾਸ ਹਾਂ ਤਾਂ ਸਭ ਕੁਛ ਮੇਰਾ ਹੀ ਹੈ, ਜਿੱਥੇ ਹਉ ਹਉ ਤੋਂ ਭਾਵ ਹੰਗਤਾ ਨਹੀਂ ਹੈ, ਉੱਥੇ ਤੂੰ ਪ੍ਰਾਪਤ ਹੁੰਦਾ ਹੈ। ਆਪੇ ਸਕਤਾ ਆਪੇ ਸੁਰਤਾ ਸਕਤੀ ਜਗਤ ਪਰੋ ਵਹਿ। ਤੂੰ ਆਪੇ ਸ਼ਕਤਾ ਬਲ ਵਾਲਾ, ਤੂੰ ਆਪ ਹੀ ਸੁਰਤਾ ਗਿਆਤ ਗਏ ਹੈ, ਤੂੰ ਆਪ ਹੀ ਆਪਣੀ ਚੇਤਨ ਸੱਤਾ ਰੂਪ ਸ਼ਕਤੀ ਵਿੱਚ ਜਗਤ ਨੂੰ ਪਰੋਂਦਾ ਹੈ। ਆਪੇ ਭੇਜੇ ਆਪੇ ਸੱਦੇ, ਰਚਨਾ ਰਚ ਰਚ ਵੇਖੈ। ਆਪ ਹੀ ਜੀਵਾਂ ਨੂੰ ਸੰਸਾਰ ਵਿੱਚ ਭੇਜਦਾ ਹੈ, ਆਪ ਹੀ ਲੋਕ ਵਿੱਚ ਸੱਦ ਲੈਂਦਾ ਹੈ ਅਤੇ ਆਪ ਹੀ ਸੰਸਾਰ ਰਚਨਾ ਨੂੰ ਰਚ ਰਚ ਕੇ ਵੇਖਦਾ ਹੈ। ਨਾਨਕ ਸੱਚਾ ਸੱਚੀ ਨਾ ਹੀ ਸੱਚ ਪਵੈ ਤੁਰ ਲੇਖਾ। ਗੁਰੂ ਮਹਾਰਾਜ ਕਥਨ ਕਰਦੇ ਆ, ਤੂੰ ਆਪ ਹੀ ਸੱਚਾ ਹੈ, ਤੇਰੀ ਨਾ ਹੀ ਵਡਿਆਈ ਵੀ ਸੱਚੀ ਆ, ਅਤੇ ਸੱਚ ਨਾਮ ਜਪਣ ਵਾਲਾ ਹੀ ਧੁਰ ਦਰਗਾਹ ਦੇ ਲੇਖੇ 'ਚ ਪੈਂਦਾ। ਪੌੜੀ ਨਾਮ ਨਿਰੰਜਨ ਅਲੱਖ ਹੈ ਕਿਉਂ ਲਖਿਆ ਜਾਈ। ਜਿਸ ਨਿਰੰਜਨ ਦਾ ਨਾਮ ਅਲੱਖ ਹੈ, ਜਿਹਦਾ ਨਾਂ ਹੀ ਅਲੱਖ ਹੈ, ਕਹਿੰਦੇ ਲਖਣ ਤੋਂ ਰਹਿਤ, ਉਹ ਗੁਰੂ ਤੋਂ ਬਿਨਾਂ ਆਪਣੇ ਆਪ ਕਿਵੇਂ ਜਾਣਿਆ ਜਾ ਸਕਦਾ? ਪਹਿਲਾਂ ਤਾਂ ਕਹਿੰਦੇ ਇਹ ਦੱਸੋ, ਗੁਰੂ ਤੋਂ ਬਿਨਾਂ ਕੋਈ ਜਾਣ ਸਕਦਾ ਉਹਨੂੰ ਜਿਹਦਾ ਨਾਂ ਹੀ ਅਲੱਖ ਹੈ? ਨਾਮ ਨਿਰੰਜਨ ਨਾਲ ਹੈ ਕਿਉਂ ਪਾਈਐ ਭਾਈ। ਚੌਥੇ ਪਾਤਸ਼ਾਹ ਕਹਿੰਦੇ ਨਿਰੰਜਨ ਦਾ ਨਾਮ ਤਾਂ ਨਾਲ ਹੀ ਆਪਣੇ ਸਾਰਿਆਂ ਦੇ, ਇਹ ਭਾਈ ਉਹਨੂੰ ਆਪਣੇ ਆਪ ਕਿਵੇਂ ਪਾਓਗੇ ਗੁਰੂ ਤੋਂ ਬਿਨਾਂ? ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ। ਨਿਰੰਜਨ ਦਾ ਨਾਮ ਸਭਨਾਂ ਵਿੱਚ ਵਰਤਦਾ ਹੈ ਅਤੇ ਸਾਰੀਆਂ ਜਗ੍ਹਾ ਪਰ ਰਵਿਆ ਹੋਇਆ ਵਿਆਪਕ ਹੈ। ਗੁਰਪੂਰੇ ਤੇ ਪਾਈਐ ਹਿਰਦੈ ਦੇਹ ਦਿਖਾਈ। ਪੂਰਿਆਂ ਗੁਰਾਂ ਪਾਸੋਂ ਪਾਈਦਾ, ਕਿਉਂਕਿ ਗੁਰੂ ਸਾਹਿਬ ਜੀ ਉਹਨੂੰ ਹਿਰਦੇ ਵਿੱਚ ਵਿਖਾ ਦਿੰਦੇ ਨੇ। ਨਾਨਕ ਨਦਰੀ ਕਰਮ ਹੋਏ ਗੁਰ ਮਿਲੀਐ ਭਾਈ। ਸਤਿਗੁਰੂ ਕਥਨ ਕਰਦੇ, ਭਾਈ ਨਦਰੀ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਗੁਰੂ ਮਿਲਦੇ ਨੇ। ਕਿਤੇ ਐਵੇਂ ਨਹੀਂ ਅੰਮ੍ਰਿਤ ਮਿਲ ਜਾਂਦਾ, ਗੁਰੂ ਐਵੇਂ ਨਹੀਂ ਮਿਲ ਜਾਂਦਾ, ਗੁਰੂ ਵਾਲਾ ਐਵੇਂ ਨਹੀਂ ਬਣ ਜਾਂਦਾ। ਜੇ ਕਿਰਪਾ ਹੁੰਦੀ ਤਾਂ ਗੁਰੂ ਵਾਲਾ ਬਣਦਾ, ਜਿਹਨੂੰ ਤਾਰਨਾ ਹੁੰਦਾ, ਦੂਜੇ ਨੂੰ ਪੁੱਠੀ ਮੱਤ ਦੇ ਦਿੰਦਾ, ਹੋਰ ਹੀ ਪਾਸੇ ਤੁਰਿਆ ਫਿਰਦਾ। ਸਲੋਕ ਮਹੱਲਾ ਪਹਿਲਾ। ਕਲ ਹੋਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ। ਹੁਣ ਕਲਯੁੱਗ ਦੀ ਰੀਤੀ ਦੱਸਦੇ ਵੀ ਕਲਯੁੱਗ ਕਿਹਾ ਜਾ, ਕਹਿੰਦੇ ਕਲਯੁੱਗੀ ਜੀਵਾਂ ਦੀ ਬੁੱਧੀ ਕੁੱਤੇ ਮੂਹੀ ਹੋ ਗਈ, ਭਾਵ ਅਪਵਿੱਤਰ ਕੁੱਤਾ ਜਿੱਥੇ ਕਿੱਥੇ ਮੂੰਹ ਪਾ ਲੈਂਦਾ, ਗੰਦਗੀ 'ਚ ਮੂੰਹ ਪਾਈ ਜਾਂਦਾ, ਕਦੇ ਲਿਫਾਫੇ ਚੱਟੀ ਜਾਂਦਾ, ਕਦੇ ਕਿਤੇ ਕਦੇ ਕਿਤੇ, ਕਹਿੰਦੇ ਲੋਭਣ ਹੋ ਗਈ। ਇਸ ਕਰਕੇ ਪਰਾਏ ਹੱਕ ਰੂਪੀ ਮੁਰਦਾਰ ਮੁਰਦੇ ਦਾ ਖਾਣਾ ਹੋ ਰਿਹਾ, ਜਿਵੇਂ ਕੁੱਤਾ ਭੌਂਕਦਾ ਐਵੇਂ ਹੀ ਕੂੜ ਬੋਲ ਬੋਲ ਭੌਂਕਣਾ, ਚੂਕਾ ਧਰਮ ਵੀ ਚਾਰ। ਝੂਠੇ ਬੋਲਾਂ ਦਾ ਜਿਹੜਾ ਬੋਲਣਾ ਹੈ, ਇਹ ਜੀਵ ਰੂਪੀ ਕੁੱਤੇ ਦਾ ਭੌਂਕਣਾ ਹੈ, ਅਤੇ ਧਰਮ ਦਾ ਵਿਚਾਰ ਖਤਮ ਹੀ ਹੋ ਗਿਆ ਇਹਦੇ ਅੰਦਰੋਂ। ਝੂਠੇ ਬੋਲ ਕੁੱਤੇ ਵਾਂਗੂ ਭੌਂਕਦਾ ਰਹਿੰਦਾ, ਜਿੱਥੇ ਲੋਭ ਕੋਈ ਚੀਜ਼ ਦੇਖਦਾ ਖਾਣ ਨੂੰ ਗੰਦੀ ਬੰਦੀ, ਉੱਥੇ ਭੱਜ ਕੇ ਜਾਂਦਾ, ਅਤੇ ਜਿੱਥੇ ਕਹਿੰਦਾ ਲੰਗਰ ਖਾਣਾ, ਕਹਿੰਦੇ ਘਾਹ ਕੀ ਖਾਣਾ, ਉੱਥੇ ਵਿਆਹ 'ਤੇ ਚੱਲਦੇ ਹਾਂ ਪਾਰਟੀ 'ਚ ਹੱਡੀਆਂ ਚੱਬਾਂਗੇ ਚੱਲ ਕੇ। ਜਿਨ ਜੀ ਬੰਦਿਆਂ ਪਤ ਨਹੀਂ ਮੋਇਆ ਮੰਦੀ ਸੋਏ। ਜਿਨ੍ਹਾਂ ਦੀ ਜਿਉਂਦਿਆਂ ਇੱਜ਼ਤ ਨਹੀਂ, ਉਹਨਾਂ ਦੀ ਮਰਿਆਂ ਭਾਵ ਮਗਰੋਂ ਮੰਦੀ ਸੋਭਾ ਹੀ ਹੁੰਦੀ ਆ, ਐਂ ਤਾਂ ਨਹੀਂ ਹੁੰਦਾ ਵੀ ਮਗਰੋਂ ਉਹਦੀ ਇੱਜ਼ਤ ਹੋ ਜਾਣੀ ਹੈ। ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋ ਹੋਏ। 1243 ਅੰਗ 'ਤੇ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਆ, ਜੋ ਮੱਥੇ 'ਤੇ ਲੇਖ ਲਿਖਿਆ ਹੁੰਦਾ ਉਸਦੇ ਕਰਤਾ ਕਰਨ ਵਾਲਾ ਆਪ ਨੂੰ ਮੰਨ ਕੇ ਜੀਵ ਕਰਮ ਕਰਦਾ, ਇਸ ਲਈ ਉਸੇ ਨੂੰ ਕਰਮ ਅਨੁਸਾਰ ਉਹ ਫਲ ਪ੍ਰਾਪਤ ਹੁੰਦਾ। ਮਹੱਲਾ ਪਹਿਲਾ। ਮਹਾਰਾਜ ਕਲਯੁੱਗ ਦੀ ਹੋਰ ਰੀਤੀ ਸੁਣਾਓ, ਇਹ ਲੋਕ ਕਿਹੋ ਜਿਹੇ ਹੋ ਗਏ ਕਲਯੁੱਗ? ਸਿੱਧਾਂ ਨੇ ਪੁੱਛਿਆ ਸੀ ਇਹ, ਫਿਰ ਤੁਸੀਂ ਤਾਂ ਉੱਥੋਂ ਆਏ ਹੋ, ਸੰਸਾਰ ਦੇ ਅੰਦਰ ਕੀ ਵਰਤਾਰਾ ਵਰਤਦਾ ਜੀ? ਤਾਂ ਮਹਾਰਾਜ ਸਿੱਧਾਂ ਨੂੰ ਸੁਣਾਉਂਦੇ ਸੀ ਇਹ ਸਾਰਾ ਕੁਝ ਜਾ ਕੇ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਫਰਮਾਉਂਦੇ ਕਲਯੁੱਗ 'ਚ ਕਹਿੰਦੇ ਇਸਤਰੀਆਂ ਕਈਆਂ ਜੀ ਹੋ ਗਈਆਂ, ਬੰਦੇ ਕਿਵੇਂ ਹੋ ਗਏ ਜੀ? ਹੁਣ ਰੰਨਾਂ ਹੋਈਆਂ ਬੋਧੀਆਂ ਪੁਰਸ ਹੋਏ ਸਈਆਦ। ਕਲਯੁੱਗ ਦੇ ਜਿਹੜੀਆਂ ਰੰਨਾਂ ਨੇ, ਇਸਤਰੀਆਂ ਨੇ, ਬੋਧੀਆਂ ਗਿਆਨ ਦੇਣ ਵਾਲੀਆਂ ਹੋ ਗਈਆਂ, ਅਤੇ ਮਨੁੱਖ ਸਈਆਦ ਮੂਰਖ ਬਣ ਗਏ, ਸ਼ਿਕਾਰੀ ਹੋ ਗਏ ਜਾਂ ਮਰੀਦ ਹੋ ਗਏ। ਜਨਾਨੀਆਂ ਸਿਆਣੀਆਂ ਆ ਗਈਆਂ ਕਲਯੁੱਗ ਵਿੱਚ, ਅਤੇ ਬੰਦੇ ਨੂੰ ਕਹਿੰਦੇ ਤੂੰ ਤਾਂ ਬੁੱਧੂ ਹੈ, ਤੈਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ, ਤੂੰ ਨਹੀਂ ਸਿਆਣਾ ਹੈਗਾ, ਮੈਨੂੰ ਜ਼ਿਆਦਾ ਸਿਆਣਪ ਹੈ। ਸੀਲ ਸੰਜਮ ਸੁੱਚ ਭੰਨੀ ਖਾਣਾ ਖਾਜ ਅਹਾਜ। ਕਹਿੰਦੇ ਸੀਲ ਸੁਭਾਅ ਸੰਜਮ ਆਦਿਕ ਸਾਧਨ ਅਤੇ ਸੁੱਚ ਪਵਿੱਤਰਤਾ ਭੰਨੀ ਭਾਵ ਭੱਜ ਗਈ, ਸਭ ਦੌੜ ਗਈਆਂ ਚੀਜ਼ਾਂ ਇਹ। ਅਹਾਜ ਨਾ ਖਾਣੇ ਯੋਗ ਮਾਸ ਸ਼ਰਾਬ ਆਦਿਕ ਖਾਣਾ ਖਾਜ ਖਾਂਦੇ ਨੇ, ਨਾ ਖਾਣੇ ਯੋਗ ਹਰਾਮ ਦਾ ਖਾਣਾ ਖਾਂਦੇ ਨੇ। ਸ਼ਰਮ ਗਿਆ ਕਰ ਆਪਣੇ ਪਤ ਉੱਠ ਚੱਲੀ ਨਾਲ। ਸ਼ਰਮ ਆਪਣੇ ਘਰ ਵਿੱਚ ਚਲਾ ਗਿਆ, ਇੱਜ਼ਤ ਵੀ ਨਾਲੇ ਉੱਠ ਕੇ ਚਲੀ ਗਈ। ਸ਼ਰਮ ਦਾ ਆਪਣਾ ਘਰ ਕੀ ਹੈ? ਪਰਮੇਸ਼ਰ। ਸ਼ਰਮ ਖੰਡ ਉਹ ਤਾਂ ਮੁੜ ਗਈ ਵਾਪਸ, ਉਹ ਤਾਂ ਕਹਿੰਦੀ ਬਾਬਾ ਮੈਨੂੰ ਨਹੀਂ ਉੱਥੇ ਕੋਈ ਪੁੱਛਦਾ ਹੈ, ਲੋਕ ਬਸ਼ਰਮ ਹੋ ਗਏ, ਮੈਂ ਤਾਂ ਮੁੜਿਆ ਹੀ ਹਾਂ। ਕਹਿੰਦੇ ਕੋਈ ਨਹੀਂ, ਫਿਰ ਸਮਾਂ ਆਊਗਾ, ਡੰਡੇ ਨਾਲ ਹੀ ਸੈੱਟ ਕਰਨੇ ਪੈਣੇ ਹੈ। ਸ਼ਰਮ ਵਾਲੇ ਜਿਹੜੇ ਗੁਰਮੁਖ ਹਨ, ਉਹੀ ਉਹਦਾ ਆਪਣਾ ਘਰ ਹੈ ਜਾਂ ਸਤਸੰਗ ਹੈ। ਸਤਸੰਗ ਰੂਪ ਆਪਣੇ ਘਰ ਵਿੱਚ ਸ਼ਰਮ ਚਲਾ ਗਿਆ, ਕਿਉਂਕਿ ਸ਼ਰਮ ਜਿਹੜੀ ਕਰਨੀ ਹੈ, ਇਹ ਤਾਂ ਹੁਣ ਸੰਗਤ ਵਿੱਚ ਵੀ ਜਾ ਕੇ ਕਈ ਇਹੋ ਜਿਹੇ ਕੱਪੜੇ ਪਾ ਕੇ ਆ ਜਾਂਦੇ, ਉੱਥੇ ਵੀ ਨਹੀਂ ਸੰਗ ਸ਼ਰਮ ਕਰਦੇ। ਮਹਾਰਾਜ ਦਾ ਹੁਕਮ ਹੈ ਸੰਗਤ ਵਿੱਚ ਭਾਈ ਸੱਜ ਧੱਜ ਕੇ ਨਹੀਂ ਆਉਣਾ, ਪਿਓ ਦੇ ਸਾਹਮਣੇ ਨਹੀਂ ਇਹੋ ਜਿਹੇ ਕੰਮ ਕਰੀਦੇ, ਪਰ ਇਹ ਹੁਣ ਕਿਹੜਾ ਜਾਣਦਾ? ਇਸ ਕਰਕੇ ਮਹਾਰਾਜ ਕਹਿੰਦੇ ਕਲਯੁੱਗ ਦੀ ਰੀਤੀ ਭਾਈ ਸਿੱਧੋ ਬਾਹਲੀ ਖਰਾਬ ਹੋ ਗਈ ਭਾਈ। ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ। ਸਤਿਗੁਰੂ ਕਥਨ ਕਰਦੇ ਕਲਯੁੱਗ 'ਚ ਇੱਕ ਵਾਹਿਗੁਰੂ ਸੱਚਾ ਬਸ, ਇਸ ਤੋਂ ਬਿਨਾਂ ਹੋਰ ਕੋਈ ਸੱਚਾ ਨਾ ਪਹਾੜ ਹੋਰ ਨਹੀਂ ਦਿਖਦਾ। ਵਾਹਿਗੁਰੂ ਵਾਹਿਗੁਰੂ ਕਰੀ ਚੱਲੋ, ਸੰਗਤ ਕਰੀ ਚੱਲੋ ਅਤੇ ਆਪਣਾ 8 ਫੁੱਟ ਤੋਂ ਕਹਿੰਦੇ ਤਾਂ ਨਹੀਂ ਦੇਖਣਾ ਤੀਜੇ ਪਾਤਸ਼ਾਹ ਕਹਿੰਦੇ ਬਾਹਲਾ ਨਾ, ਹੁਣ ਕਲਯੁਗੀ ਜੀਵਾਂ 'ਚ ਰਲ ਰਲ ਕੇ ਬੈਠੋ। ਕਈ ਤਾਂ ਬਾਹਲੇ ਹੀ ਖੁੱਲ੍ਹ ਜਾਂਦੇ ਨੇ ਬਾਹਰ ਆ ਕੇ, ਜਿਹੜੇ ਸਾਡੇ ਆਪਦੇ ਬੰਦੇ ਕਹਿੰਦੇ ਸਾਨੂੰ ਵੀ ਸ਼ਰਮ ਆਉਂਦੀ ਆ, ਇੰਨੀ ਬਸ਼ਰਮੀ ਧਾਰ ਲਈ ਹੈ ਸਾਰਿਆਂ ਨੇ ਆ ਕੇ। ਪੌੜੀ ਚੌਥੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਅੱਗੇ, ਬਾਹਰ ਭਸਮ ਲੇਪਨ ਕਰੇ ਅੰਤਰ ਗੁਬਾਰੀ, ਬਾਹਰੋਂ ਸਰੀਰ ਉੱਤੇ ਸਵਾਹ ਦਾ ਲੇਪਨ ਕਰਦਾ ਅਤੇ ਹਿਰਦੇ ਅੰਦਰ ਅਗਿਆਨ ਦਾ ਗੁਬਾਰੀ ਹਨੇਰਾ ਚੜਿਆ ਹੋਇਆ। ਖੇਂਥਾ ਝੋਲੀ ਬਹੁ ਭੇਖ ਕਰੇ ਦੁਰਮਤ ਅਹੰਕਾਰੀ, ਬਾਹਰੋਂ ਸਰੀਰ ਉੱਤੇ ਖੇਂਥਾ ਝੋਲੀ ਆਦਿਕ ਬਹੁਤੇ ਭੇਖ ਧਾਰਦਾ ਪਰ ਅੰਦਰੋਂ ਖੋਟੀ ਬੁੱਧੀ ਕਰਕੇ ਹੰਕਾਰੀ ਬਣਿਆ ਬੈਠਾ। ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਹ ਪਸਾਰੀ, ਗੁਰਾਂ ਦੇ ਉਪਦੇਸ਼ ਦੁਆਰਾ ਸਾਹਿਬ ਮਾਲਕ ਵਾਹਿਗੁਰੂ ਦੇ ਨਾਮ ਨੂੰ ਨਹੀਂ ਉਚਾਰਦਾ ਅਤੇ ਮਾਇਆ ਦੇ ਮੋਹ ਵਿੱਚ ਬਿਰਤੀ ਪਸਾਰੀ ਹੋਈ ਆ ਆਪਣੀ। ਅੰਤਰ ਲਾਲਚ ਭਰਮ ਹੈ ਭਰਮ ਹੈ ਗਾਵਾਰੀ, ਹਿਰਦੇ ਅੰਦਰ ਪਦਾਰਥਾਂ ਦਾ ਲਾਲਚ ਹੈ ਅਤੇ ਭਰਮ ਹੈ, ਇਸ ਲਈ ਗਵਾਰੀ ਮੂਰਖ ਜਿਹੜਾ ਬੰਦਾ ਨਾ ਇਹ ਸੰਸਾਰ ਦੇ ਵਿੱਚ ਭੁੱਲਿਆ ਹੀ ਫਿਰਦਾ। ਨਾਨਕ ਨਾਮ ਨਾ ਚੇਤਈ ਜੂਐ ਬਾਜੀ ਹਾਰੀ, ਸਤਿਗੁਰੂ ਕਥਨ ਕਰਦੇ ਜਿਹੜਾ ਬੰਦਾ ਨਾਮ ਨਹੀਂ ਜਪਦਾ ਉਹਨੇ ਸੰਸਾਰ ਜੂਏ ਵਿੱਚ ਆਪਣੀ ਮਨੁੱਖਾ ਦੇਹ ਰੂਪੀ ਬਾਜੀ ਪਾਈ ਹਾਰ ਦਿੱਤੀ ਹੈ।